सतनाम श्री वाहे गुरु साहेब जी एक ओंकार सत गुर प्रसाद राग सुही बाणी शेख फरीद जी की तप तप लोहे लोहे हाथ मरो रो बावल होई सो सहो लो रो तै सह मन मह किया रोस मुझ अवगुन सह नाही दोस तप तप लोहे लोहे हाथ मरो रो बावल होई सो सहो लो रो तै सह मन मह किया रोस मुझ अवगन सह नाही दोष तै साहिब की मैं सार ना जानी जो बन खोए पाशे पशुतानी रहाओ काली कोयल तू कित गुण काली अपने प्रीतम के हौ बिर है जाली फिर है बेहून कत है सुख पाए जा होए कृपाल ता प्रभु मिलाए विदन खूही मुंद अकेली ना को साथी ना को बेली कार कृपा प्रभ साध संग मेली जा फिर देखा ता मेरा अलहो बेली वाट हमारी खरी उडीनी खने हो तिखी बहुत पईनी उस ऊपर है मार्ग मेरा शेख फरीदा पंथ समार सवेरा वाट हमारी खरी उडीनी खने हो तिखी बहुत पईनी उस ऊपर है मार्ग मेरा शेख फरीदा पंथ समार सवेरा वाहे गुरु जी का खालसा वाहे गुरु जी की फतेह।
शब्द गुरु तखत छत्तर चवर दे मालक ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀਆਂ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਸਰਵਨ ਕਰਾ ਰਹੇ ਸੀ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਸ਼ੇਖ ਫਰੀਦ ਜੀ ਦਾ ਉਚਾਰਨ ਕੀਤਾ ਹੋਇਆ ਸੋਹੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 794 ਤੇ ਸੁਭਾਈਮਾਨ ਹੈ। ਸ਼ਬਦ ਦਾ ਮੂਲ ਪਾਠ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਸਰਵਨ ਕੀਤਾ। ਸ਼ਬਦ ਦੀ ਵਿਚਾਰ ਵੀ ਆਪਾਂ ਨੇ ਸਾਂਝੀ ਕਰਨੀ। ਅੱਜ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਨਾਲ ਉਹਨਾਂ ਦੇ ਵੱਡੇ ਸਾਹਿਬਜ਼ਾਦਿਆਂ ਦੇ ਜੀਵਨ ਨਾਲ ਜੁੜਿਆ ਹੋਇਆ ਗੁਰੂ ਮਹਾਰਾਜ ਦੇ ਦਰੋਂ ਵਰਸਾਏ ਜਿਨ੍ਹਾਂ ਨੂੰ ਆਪਾਂ ਪਿਆਰੇ ਕਹਿੰਦੇ ਹਾਂ, ਉਹਨਾਂ ਪਿਆਰਿਆਂ ਦੇ ਨਾਲ ਗੁਰਸਿੱਖਾਂ ਦੇ ਜੀਵਨ ਨਾਲ ਜੁੜਿਆ ਹੋਇਆ ਇਤਿਹਾਸਕ ਦਿਹਾੜਾ ਹੈ। ਵੈਸੇ ਆਪਾਂ ਵੇਖਦੇ ਹਾਂ ਸ਼ਹੀਦੀ ਦਿਹਾੜੇ ਬਾਕੀ ਸਾਰੇ ਸ਼ਹੀਦਾਂ ਦੇ ਮਨਾਏ ਜਾਂਦੇ ਨੇ, ਪਰ ਹਰਿਮੰਦਰ ਸਾਹਿਬ ਜੀ ਦੇ ਅੰਦਰ ਅਰਦਾਸ ਕੇਵਲ ਤੇ ਕੇਵਲ ਸਤਿਗੁਰੂ ਮਹਾਰਾਜ ਦੇ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦਿਨ ਵਾਰੀ ਦਿਨ ਹੀ ਕੀਤੀ ਜਾਂਦੀ ਹੈ। ਅੱਜ ਵੀ ਆਪ ਜੀ ਨੇ ਸੁਣੀ ਹੋਵੇਗੀ, ਅਰਦਾਸ ਗੁਰੂ ਚਰਨਾਂ ਦੇ ਅੰਦਰ ਇਸ ਪਾਵਨ ਦਿਹਾੜੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਅਰਦਾਸ ਕਰਨ ਵਾਲੇ ਅਰਦਾਸੀਏ ਨੇ ਕੀਤੀ। ਇਸ ਦਿਹਾੜੇ ਦੇ ਸੰਬੰਧ ਵਿੱਚ ਵੀ ਆਪਾਂ ਵਿਚਾਰਾਂ ਕਰਨੀਆਂ ਨੇ। ਆਓ ਸਾਰੇ ਗੁਰਮੁਖ ਪਿਆਰੇ ਜਿੰਨੇ ਵੀ ਸਤਸੰਗੀ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੇ ਹੋ, ਧਿਆਨ ਸੁਰਤੀਆ ਇਕਾਗਰ ਚਿੱਤ ਕਰੋ, ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਜੋੜੋ, ਕਰੋ ਰਸਨਾ ਪਵਿੱਤਰ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਡਿਆਈ ਵਿੱਚ ਇੱਕ ਕਵਿਤ ਉਚਾਰਨ ਕੀਤਾ ਹੈ। ਵਿਚਾਰ ਦੇ ਆਰੰਭ ਵਿੱਚ ਉਹ ਕਵਿਤ ਮੈਂ ਆਪ ਜੀ ਦੇ ਨਾਲ ਸਾਂਝਾ ਕਰਕੇ ਫਿਰ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ। ਭਾਈ ਸਾਹਿਬ ਜੀ ਆਖਦੇ ਨੇ, ਸ਼ਾਇਦ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ। ਸ਼ਾਇਦ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ। ਪਾਪ ਹੀ ਪਰਪਕ ਜਾਤੇ, ਧਰਮ ਤਸਕ ਜਾਤੇ, ਬਰਨ ਗਰਕ ਜਾਤੇ, ਸਹਿਤ ਵਿਧਾਨ ਕੀ। ਅੱਗੇ ਕਿਰਪਾ ਕਰਦੇ ਨੇ, ਦੇਵੀ ਦੇਵ ਦਿਓਹਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਤ ਜਾਤੀ ਕਥਾ ਬੇਦਨ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨ ਹੋਤੀ ਜੋ ਪੈ ਕਰਨਾ ਨਿਧਾਨ ਕੀ। ਆ ਜਿਹੜੀਆਂ ਕਥਾਵਾਂ ਧਰਮ ਗ੍ਰੰਥਾਂ ਦੀਆਂ ਧਰਮ ਅਸਥਾਨਾਂ ਤੇ ਹੋ ਰਹੀਆਂ ਨੇ, ਬਿਲਕੁਲ ਨਹੀਂ ਸੀ ਹੋਣੀਆਂ। ਪਾਪ ਵੱਧ ਜਾਣੇ ਸੀ, ਧਰਮ ਦੀ ਗੱਲ ਪਿੱਛੇ ਰਹਿ ਜਾਣੀ ਸੀ। ਸਾਰੇ ਪਾਸੇ ਬੋਲ ਬਾਲਾ ਕੇਵਲ ਤੇ ਕੇਵਲ ਇੱਕੋ ਹੀ ਮਜ਼ਹਬ ਦਾ ਹੋਣਾ ਸੀ। ਕਵੀ ਜੀ ਕਹਿੰਦੇ ਨੇ, ਜੇ ਵਾਹਿਗੁਰੂ ਦਾ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰੀਰ ਧਾਰਨ ਕਰਕੇ ਇਸ ਦੁਨੀਆਂ ਦੇ ਅੰਦਰ ਨਾ ਆਉਂਦੇ, ਆਏ ਨੇ ਤੇ ਇਹ ਅੱਜ ਸਭ ਕੁਝ ਬਰਕਰਾਰ ਹੈ, ਕਿਉਂਕਿ ਸਤਿਗੁਰਾਂ ਦਾ ਪ੍ਰਯੋਜਨ ਕੀ ਹੈ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾੜਨ। ਬੇਨਤੀ, ਇੱਥੇ ਧਰਮ ਚਲਾਵਨ ਦੀ ਗੱਲ ਕੀਤੀ ਹੈ। ਕੇਵਲ ਇੱਕ ਧਰਮ ਦਾ ਨਾਮ ਨਹੀਂ ਲਿਆ, ਬਲਕਿ ਧਰਮ ਦਾ ਬੋਲਬਾਲਾ ਹੋਣਾ ਚਾਹੀਦਾ। ਸੰਤਾਂ ਦਾ ਉਭਾਰ ਹੋਵੇ ਉਧਰਨ, ਇੱਕ ਮਜ਼ਹਬ ਦੇ ਸੰਤਾਂ ਦੀ ਗੱਲ ਨਹੀਂ ਕੀਤੀ, ਸਮੁੱਚੇ ਸੰਤਾਂ ਦੀ ਗੱਲ ਕੀਤੀ। ਤੇ ਜਦੋਂ ਦੁਸ਼ਟਾਂ ਦੀ ਜੜ ਪੁੱਟਣ ਦੀ ਗੱਲ ਕੀਤੀ, ਕਿਸੇ ਨਾਲ ਜਾਤੀ ਵਿਰੋਧ ਦੀ ਗੱਲ ਨਹੀਂ ਕੀਤੀ। ਦੁਸ਼ਟ ਕਿਸੇ ਵੀ ਧਰਮ ਦੇ ਅੰਦਰ ਹੋ ਸਕਦਾ ਹੈ, ਕਿਸੇ ਭਾਈਚਾਰੇ ਦੇ ਅੰਦਰ ਹੋ ਸਕਦਾ ਹੈ। ਸਤਿਗੁਰੂ ਜੀ ਆਖਦੇ ਨੇ, ਧਰਮ ਕੋਈ ਵੀ ਹੋਵੇ ਉਸਦਾ ਬੋਲਬਾਲਾ ਹੋਵੇ, ਸੰਤ ਕੋਈ ਵੀ ਹੋਵੇ ਉਸਦਾ ਬਚਾਅ ਹੋਵੇ, ਤੇ ਦੋਖੀ ਕੋਈ ਵੀ ਹੋਵੇ, ਮਾਲਕ ਵਾਹਿਗੁਰੂ ਪਰਮਾਤਮਾ ਨੇ ਡਿਊਟੀ ਲਾਈ ਕੇਵਲ ਤੇ ਕੇਵਲ ਉਹਨਾਂ ਦੀ ਜੜ ਪੁੱਟਣ ਦੀ। ਫਿਰ ਬੇਨਤੀ, ਬਾਬਾ ਨਾਨਕ ਜੀ ਨੇ ਸਰਬੱਤ ਦੇ ਭਲੇ ਵਾਸਤੇ ਇਹ ਗੱਲ ਕੀਤੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਕਿਉਂਕਿ ਬਾਬਾ ਨਾਨਕ ਕ੍ਰਾਂਤੀਕਾਰੀ ਹੈ, ਐਵੇਂ ਨਹੀਂ। ਬਾਬੇ ਨੇ ਇਹ ਗੱਲ ਕਹੀ ਰਾਜੇ ਸ਼ੀ ਮੁਕੱਦਮ ਕੁੱਤੇ, ਕਲ ਕਾਤੀ ਰਾਜੇ ਕਸਾਈ ਧਰਮ ਪੰਕਰ ਉਡੜਿਆ। ਬਾਬਾ ਕ੍ਰਾਂਤੀਕਾਰੀ ਹੈ ਤੇ ਬਾਬਾ ਸਰਬੱਤ ਦਾ ਭਲਾ ਲੋੜਦਾ ਹੈ, ਇਸੇ ਵਾਸਤੇ ਆਖਿਆ ਸੀ ਨਾ ਹਮ ਹਿੰਦੂ ਨਾ ਮੁਸਲਮਾਨ। ਖਿਆਲ ਕਰਿਓ, ਸਰਬੱਤ ਦੇ ਭਲੇ ਦੀ ਗੱਲ ਬਾਬਾ ਨਾਨਕ ਜੀ ਨੇ ਆਰੰਭ ਕੀਤੀ ਤੇ ਆਖਿਆ ਨੀਚਾ ਅੰਦਰ ਨੀਚ, ਜਾਤ ਨੀਚੇ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆ ਸਿਉਕਿਆ ਰੀਸ। ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਗੱਲ ਬਾਬਾ ਨਾਨਕ ਨੇ ਆਰੰਭ ਕੀਤੀ ਤੇ ਦਸ ਜਾਮਿਆਂ ਦੇ ਅੰਦਰ ਬਾਬਾ ਨਾਨਕ ਜੀ ਦੀ ਦਿੱਤੀ ਹੋਈ ਵਿਚਾਰਧਾਰਾ ਨੂੰ ਪ੍ਰਚਾਰਿਆ ਗਿਆ। ਕੋਈ ਵਿਚਾਰਧਾਰਾ ਵੱਖਰੀ ਵੱਖਰੀ ਨਹੀਂ, ਕਿਉਂਕਿ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਅੱਗੇ ਤੋਰਿਆ, ਗੁਰੂ ਅਮਰਦਾਸ ਜੀ ਮਹਾਰਾਜ ਨੇ ਉਸ ਵਿੱਚ ਆਪਣਾ ਯੋਗਦਾਨ ਪਾਇਆ। ਗੱਲ ਚੱਲਦੀ ਚੱਲਦੀ ਕਲਗੀਧਰ ਮਹਾਰਾਜ ਤੱਕ ਪਹੁੰਚ ਗਈ ਤੇ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਖਾਲਸੇ ਦੀ ਸਾਜਨਾ ਕੀਤੀ, ਕੇਵਲ ਖਾਲਸੇ ਦੀ ਸਾਜਨਾ ਨਹੀਂ ਬਲਕਿ ਉਹਨਾਂ ਕੋਲੋਂ ਆਪਣੇ ਹੱਥੀਂ ਸਾਜੇ ਪੰਥ ਕੋਲੋਂ ਸਤਿਗੁਰਾਂ ਨੇ ਆਪ ਗੋਡੇ ਟੇਕ ਕੇ ਅੰਮ੍ਰਿਤ ਦੀ ਦਾਤ ਵੀ ਮੰਗੀ ਤੇ ਜਦੋਂ ਅੰਮ੍ਰਿਤ ਛਕਾਇਆ ਉਸ ਵੇਲੇ ਸਤਿਗੁਰਾਂ ਨੇ ਕੁਝ ਰਹਿਤਾਂ ਤੇ ਕੁਝ ਕਰੈਤਾਂ ਵੀ ਦੱਸੀਆਂ। ਜਦੋਂ ਹੁਣ ਇਸ ਘਟਨਾ ਦਾ ਪਤਾ ਪਹਾੜੀ ਰਾਜਿਆਂ ਨੂੰ ਲੱਗਾ ਤੇ ਸਾਧ ਸੰਗਤ 1699 ਦੀ ਵਿਸਾਖੀ ਨੂੰ ਇਹ ਘਟਨਾ ਘਟੀ ਪੰਥ ਸਾਜਨ ਵਾਲੀ ਤੇ ਸਤਿਗੁਰੂ ਮਹਾਰਾਜ ਦੇ ਨਾਲ ਵੈਰ ਵਿਰੋਧ 1700 ਦੇ ਅੰਦਰ ਆਰੰਭ ਹੋ ਗਿਆ। ਪਹਿਲੀ ਲੜਾਈ ਪਹਾੜੀਆਂ ਨੇ ਕੀਤੀ, ਫਿਰ ਉਹਨਾਂ ਨੇ ਸਮੇਂ ਦੀ ਸਰਕਾਰ ਨੂੰ ਆਪਣੇ ਨਾਲ ਮਿਲਾਇਆ। ਇਸ ਵਿੱਚ ਕਈ ਹੋਰ ਲਾਲਚੀ ਬੰਦੇ ਵੀ ਰਲ ਗਏ ਜਿਨ੍ਹਾਂ ਨੂੰ ਇਹ ਸੀ ਕਿ ਪਹਾੜੀ ਰਾਜੇ ਤੇ ਜਿਹੜੇ ਸਰਕਾਰ ਦੇ ਸੂਬੇਦਾਰ ਨੇ ਮੁਕਾਬਲਾ ਉਹ ਕਰਨ ਤੇ ਲੁੱਟ ਕਸੁੱਟ ਆਨੰਦਪੁਰ ਸਾਹਿਬ ਦੇ ਅੰਦਰ ਅਸੀਂ ਕਰਾਂਗੇ। ਇਸ ਵਿੱਚ ਬਹੁਤ ਸਾਰੇ ਰੰਗੜ ਰਾਜਪੂਤ ਜਿਹੜੇ ਸਨ ਇਲਾਕੇ ਦੇ ਉਹ ਸ਼ਾਮਲ ਹੋ ਗਏ। ਉਹਨਾਂ ਲੋਕਾਂ ਨੇ ਵੀ ਪਹਾੜੀਆਂ ਦਾ ਤੇ ਮੁਸਲਮਾਨਾਂ ਦਾ ਸਾਥ ਦਿੱਤਾ, ਔਰੰਗਜ਼ੇਬ ਦਾ ਸਾਥ ਦਿੱਤਾ। ਤੇ ਮੇਰੀ ਬੇਨਤੀ, ਪਹਿਲੀ ਲੜਾਈ, ਦੂਜੀ ਲੜਾਈ, ਤੀਜੀ ਲੜਾਈ, ਇਹ ਸਾਰੀਆਂ ਲੜਾਈਆਂ ਲਗਭਗ ਭਾਵੇਂ ਉਹ ਨਿਰਮੋਈ ਦੀ ਤੇ ਭਾਵੇਂ ਵਿਸਾਲੀ ਦੀ ਇੱਕ ਸਾਲ ਦੇ ਅੰਦਰ ਹੀ ਲੜੀਆਂ ਗਈਆਂ, ਪਰ ਜਿਹੜਾ ਆਖਰੀ ਘੇਰਾ ਜਿਹਨੂੰ ਆਪਾਂ ਆਨੰਦਪੁਰ ਸਾਹਿਬ ਦੀ ਆਖਰੀ ਲੜਾਈ ਕਹਿੰਦੇ ਹਾਂ, ਬਹੁਤ ਸਾਰੇ ਵਿਦਵਾਨ ਚੌਥੀ ਲੜਾਈ ਕਹਿੰਦੇ ਨੇ, ਆਏ ਸਨ ਇਹ ਲੋਕ ਇਹ ਭਾਵਨਾ ਲੈ ਕੇ ਕਿ ਅਸੀਂ ਮੁੱਠੀ ਭਰ ਸਿੰਘਾਂ ਨੂੰ सतगुरु महाराज दे सहित बहुत जल्दी अपने वस विच करके सतगुरु महाराज नू कैद अपने कैद विच कर लवांगे। पर इन्हां दियां इशावां ते पानी फिर गया जदों सतगुरु महाराज दे साथियां ने डट के मुकाबला किया, इन्हां लोकां ने घेराबंदी कर ली ते लगभग 8 महीने एक घेराबंदी रही। गर्मियां विच आरंभ हुई, बरसातां भी लंघ गईयां ते अगो सर्दी भी आ गई। हुण लखां जिहड़े ने सरकार दे सिपाही, पहाड़ियां दे सिपाही ए पा के घेरा बैठे हुए ने आनंदपुर साहिब नूं, ते सतगुरु महाराज थोड़े सिंघां दे नाल किले दे अंदर विराजमान ने। इत्थों तक जिहड़ा पारी दा अंदर जांदा सी साध संगत नाला, जिस राही पारी प्राप्त हुंदा सी ओह भी बंद कर दिता गया। दाना पानी अंदर नहीं। आपां बहुत सारे ये इतिहास के अंदर इतिहासकारां नूं पढ़दे हां कि समा इहो जिहा आ गया दरख्तां दे पत्तर ते शिल जिहड़ी ना शिलके जिहनूं आपां कहिंदे हां उस नूं खाण वास्ते भी सिंह मजबूर हो गए। प्रसादी हाथी वर्गे हाथी भी मरने शुरू हो गए। जदों ये शस्त्र नार सतगुरु का मुकाबला नहीं कर सके, क्योंकि गुरीला जंग कर करके सिंघां ने इन्हां नूं तंग कर दिता, आखिरकार इन्हां ने शस्त्र का मुकाबला छड के शास्त्र का सहारा लिया। ध्यान देवियो, पहाड़ियां ने आटे की गऊ बना के पंडित नू अंदर भेजिया ते औरंगजेब ने कुरान ते अपने दस्खत करके मौलवी नू अंदर भेजिया कि सतगुरु महाराज नू बेनती करो, असी गऊ दी ते कुरान दी कसम खा के कहने हां एक बारी आनंदपुर साहब का किला छड़ दिओ ते दोबारा बेशक फिर इत्थे आके वासा करियो या जिधर मर्जी चले जायो, असी तुहानू कुछ नहीं कहांगे। विच गुआ है कौन? गौ ते कुरान। हालांकि सतगुरु महाराज अंतरजामी जानदे सन। गुरु रामदास पातशाह जी का बड़ा प्यारा बचन है, महाराज आखदे ने सतगुरु सभना का भला मनाएगा, तिसदा बुरा क्यों होए? सतगुरु सभना का भला लोचदा है ते ऐसे सतगुरु का बुरा नहीं हो सकता। पर नार ही गल कह दिती, जेड़े निरवैर नाल वैर करदे ने उन्हां विच्चों किसे नूं टिका शांति जीवन दे अंदर नहीं मिलती। नरवैरे नाल वैर चलाए दे तिन विच्चों तिष्टिया ना कोई। सतगुरु सभना दा भला मनाए दा, तिस दा बुरा क्यों होए? आरंभ विच मैं आप जी दे नाल एक बचन सांझा कीता है भाई नंद लाल साहब दा, गुरु महाराज कल्ले बादशाह नहीं, जे बादशाह हुंदे ते प्यारियो गौ दी कसम ते इतवार ना करदे, कुरान दी कसम ते इतवार ना करदे। पर विद्वान सज्जन कहंदे ने कलगीधर महाराज केवल बादशाह नहीं दरवेश भी हन, ते एक दरवेश दे धर्म दी कदर नहीं करेगा, धर्म ग्रंथ दी कदर नहीं करेगा, धार्मिक चिन्ह की कदर नहीं करेगा, ते दूजा होर कौन धर्म की कदर करेगा? हादे कि आप पढ़ दें, सतगुरां ने जदों सिंघां ने बेनती की न भी महाराज हुण तां कसमां खांदे ने, आपां आनंदपुर साहिब छड्ड दईए ਕਿਉਂਕਿ ਅੰਦਰ ਖਾਣ ਨੂੰ ਕੁਝ ਨਹੀਂ, ਕਮਜ਼ੋਰੀ ਨੇ ਆਪਣਾ ਪ੍ਰਭਾਵ ਸਾਡੇ ਉੱਤੇ ਪਾਇਆ ਹੋਇਆ। ਬੇਸ਼ੱਕ ਸਰੀਰ ਲਿੱਸੇ ਹੋ ਗਏ ਨੇ, ਕਮਜ਼ੋਰ ਹੋ ਗਏ ਨੇ, ਪਰ ਸਿੰਘ ਚੜ੍ਹਦੀ ਕਲਾ ਦੇ ਵਿੱਚ ਹਨ, ਬੁਲੰਦ ਹੌਸਲੇ ਰੱਖਣ ਵਾਲੇ ਨੇ। ਪਰ ਆਖਿਆ ਸਤਿਗੁਰੂ ਜੀ ਕਸਮਾਂ ਖਾਂਦੇ ਨੇ ਤੇ ਆਪਾਂ ਛੱਡ ਦਈਏ ਆਨੰਦਪੁਰ ਸਾਹਿਬ, ਤੇ ਸਤਿਗੁਰੂ ਮਹਾਰਾਜ ਨੇ ਇਸ਼ਾਰਾ ਵੀ ਕੀਤਾ, ਆਖਿਆ ਇਹਨਾਂ ਦੀਆਂ ਕਸਮਾਂ ਤੇ ਇਤਬਾਰ ਨਾ ਕਰੋ। ਤੇ ਆਪ ਜੀ ਨੂੰ ਪਤਾ ਹੈ ਆਪ ਨਿਕਲਣ ਤੋਂ ਪਹਿਲਾਂ ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਦੇ ਵਿੱਚੋਂ ਟੁੱਟਾ ਫੁੱਟਾ ਸਮਾਨ ਜਿਵੇਂ ਖੱਚਰਾਂ ਤੇ ਘੋੜਿਆਂ ਤੇ ਲੱਦ ਕੇ ਬਾਹਰ ਭੇਜਿਆ, ਉਹਨਾਂ ਉੱਤੇ ਰੇਸ਼ਮੀ ਰੁਮਾਲ ਪਾ ਦਿੱਤੇ। ਤੇ ਧਿਆਨ ਦੇਵਿਓ, ਰਾਤ ਦੇ ਸਮੇਂ ਜਦੋਂ ਇਹ ਕਾਫਲਾ ਨਿਕਲਿਆ, ਮਸਾਲਚਾਂ ਜਗਦੀਆਂ ਸੀ ਤੇ ਉਹਨਾਂ ਲੋਕਾਂ ਨੇ ਸੋਚਿਆ ਵੀ ਮਹਾਰਾਜ ਨੇ ਨਿਕਲਣ ਤੋਂ ਪਹਿਲਾਂ ਸ਼ੈਂਦ ਆਪਣਾ ਖਜ਼ਾਨਾ ਜਿਹੜਾ ਨਾ ਉਹ ਪਹਿਲਾਂ ਕੱਢਣਾ ਚਾਹਿਆ ਤੇ ਉਹ ਸਾਰੇ ਲੁੱਟਣ ਨੂੰ ਪੈ ਗਏ। ਪਰ ਜਦੋਂ ਉਹਨਾਂ ਨੇ ਇਹ ਸਮਾਨ ਲੁੱਟਿਆ ਤੇ ਬੜੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਸਤਿਗੁਰਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਹੁਣ ਤਾਂ ਤੁਹਾਨੂੰ ਇਤਵਾਰ ਆ ਗਿਆ, ਪਰ ਸਤਸੰਗਤ ਆਖਰਕਾਰ ਵਾਹਿਗੁਰੂ ਦੀ ਰਜ਼ਾ, ਵਾਹਿਗੁਰੂ ਦਾ ਭਾਣਾ, ਵਾਹਿਗੁਰੂ ਦੀ ਮਰਜ਼ੀ, ਜਿਸ ਦੇ ਸੰਬੰਧ ਵਿੱਚ ਆਪਾਂ ਪੜ੍ਹਦੇ ਹਾਂ, ਖੜਕ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਹੋ ਉਵਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਐਸੇ ਬਚਨ ਕਹਿਣ ਵਾਲੇ ਸਤਿਗੁਰੂ ਕਲਗੀਧਰ ਮਹਾਰਾਜ ਨੇ ਆਖਰ ਫੈਸਲਾ ਕੀਤਾ ਤੇ 1704 ਦੇ ਅੰਦਰ 20 ਤੇ 21 ਦਸੰਬਰ ਦੀ ਵਿਚਲੀ ਰਾਤ, ਜਿਹਨੂੰ ਆਪਾਂ ਵਿਚਕਾਰਲੀ ਰਾਤ ਕਹੀਏ, ਸਤਿਗੁਰੂ ਮਹਾਰਾਜ ਨਿਕਲੇ ਨੇ। ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੋਂ 9 ਕਿਲੋਮੀਟਰ ਦੂਰੀ ਤੇ ਸਰਸਾ ਨਦੀ ਵਗਦੀ, ਇੱਥੇ ਸਤਿਗੁਰੂ ਮਹਾਰਾਜ ਪਹੁੰਚੇ, ਜਿੱਥੇ ਅੱਜ ਪਰਿਵਾਰ ਵਿਛੋੜਾ ਗੁਰੂ ਘਰ ਬਣਿਆ ਹੋਇਆ। ਇੱਥੇ ਸਤਸੰਗਤ ਸਰਸਾ ਕਿਨਾਰੇ ਜਦੋਂ ਪਹੁੰਚੇ, ਕਸਮਾਂ ਨੂੰ ਸਿੱਕੇ ਤੇ ਟੰਗ ਕੇ ਪਹਾੜੀ ਵੀ ਤੇ ਜਿੰਨੇ ਮੁਸਲਮਾਨ ਸੀ ਸਾਰੇ ਸੂਬੇਦਾਰ, ਵਜ਼ੀਰ ਖਾਂ, ਜ਼ਬਰਦਸਤ ਖਾਂ, ਇਹ ਸਾਰੇ ਸਤਿਗੁਰੂ ਮਹਾਰਾਜ ਦੇ ਕਾਫਲੇ ਉੱਤੇ ਹਮਲਾ ਕਰਨ ਵਾਸਤੇ ਆ ਗਏ। ਇੱਥੇ ਇੱਕ ਗੱਲ ਆਪਾਂ ਪੜ੍ਹਦੇ ਹਾਂ, ਅੰਮ੍ਰਿਤ ਵੇਲਾ ਹੋ ਗਿਆ, ਸਰਸਾ ਕਿਨਾਰੇ ਜਦੋਂ ਪਹੁੰਚੇ, ਪਿੱਛੋਂ ਦੁਸ਼ਮਣ ਆ ਰਿਹਾ, ਘੇਰਾ ਪਾਇਆ ਹੋਇਆ, ਅੱਗੋਂ ਸਰਸਾ ਨਦੀ ਸ਼ੋਕਦੀ ਪਈ, ਹੜ੍ਹ ਆਇਆ ਹੋਇਆ, ਕਿਉਂਕਿ ਬਰਸਾਤਾਂ ਪੈ ਰਹੀਆਂ ਸਨ, ਮੀਂਹ ਪੈ ਰਹੇ ਸਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਉਦੇ ਸਿੰਘ ਤੇ ਬਾਬਾ ਅਜੀਤ ਸਿੰਘ, ਭਾਈ ਜੀਵਨ ਸਿੰਘ ਜਿਨ੍ਹਾਂ ਨੂੰ ਆਪਾਂ ਭਾਈ ਜੈਤਾ ਜੀ ਕਹਿੰਦੇ ਹਾਂ, ਇਹਨਾਂ ਦੀ ਡਿਊਟੀ ਲਾਈ ਕਿ ਤੁਸੀਂ ਵੈਰੀ ਦਲ ਨੂੰ ਰੋਕਣਾ ਹੈ ਤੇ ਬਾਕੀ ਸਾਰੇ ਮਿਲ ਕੇ ਨਿਤਨੇਮ ਦੀਆਂ ਬਾਰੀਆਂ ਦਾ ਪਾਠ ਵੀ ਕਰਨਗੇ ਤੇ ਆਸਾ ਦੀ ਵਾਰ ਦਾ ਕੀਰਤਨ ਵੀ ਹੋਵੇਗਾ। ਥੋੜ੍ਹਾ ਜਿਹਾ ਧਿਆਨ ਮਾਰਿਓ, ਇਹ ਜਿਹੜੇ ਦਿਹਾੜੇ ਨੇ ਆਪਾਂ ਮਨਾਉਂਦੇ ਹਾਂ, ਇਹਨਾਂ ਦਾ ਮਕਸਦ ਕੀ ਹੈ? ਕੇਵਲ ਤੇ ਕੇਵਲ ਇਹਨਾਂ ਬਾਬਾਰੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਸਤਿਗੁਰੂ ਮਹਾਰਾਜ ਨੇ ਬੇਸ਼ੱਕ ਮੁਸੀਬਤ ਭਰਿਆ ਸਮਾਂ, ਪਰ ਵਾਹਿਗੁਰੂ ਦੀ ਕਿਰਪਾ ਨਾਲ ਨਿਤਨੇਮ ਵੀ ਕੀਤਾ ਆਪਣੇ ਸਾਥੀਆਂ ਦੇ ਸਹਿਤ ਤੇ ਆਸਾ ਦੀ ਵਾਰ ਦਾ ਕੀਰਤਨ ਵੀ ਕੀਤਾ। ਭਾਈ ਮਨੀ ਸਿੰਘ ਇਹਨਾਂ ਦੀ ਡਿਊਟੀ ਲੱਗੀ, ਭਾਈ ਜਵਾਹਰ ਸਿੰਘ ਦਿੱਲੀ ਵਾਲੇ ਜਿਹੜੇ ਨੇ ਨਾ, ਉਹ ਨਾਲ ਮਿਲ ਕੇ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਨੂੰ ਨਾਲ ਲੈ ਕੇ ਦਿੱਲੀ ਚਲੇ ਜਾਣਗੇ। ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਨੂੰ ਆਪਾਂ ਮਾਤਾ ਗੁਜਰੀ ਜੀ ਕਹਿੰਦੇ ਹਾਂ, ਪਰਿਵਾਰ ਦੇ ਸਹਿਤ ਕਾਫਲੇ ਦੇ ਨਾਲ ਮਿਲ ਕੇ ਚੱਲ ਰਹੇ ਨੇ, ਪਰ ਇੱਥੇ ਆ ਕੇ ਵਿਛੋੜਾ ਪੈ ਗਿਆ, ਮਾੜਾ ਜਿਹਾ ਘੋੜਾ ਉਹਨਾਂ ਦੇ ਕੋਲ ਹੈ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਜਿਹੜੇ ਨੇ, ਇਹਨਾਂ ਨੂੰ ਆਪਣੇ ਨਾਲ ਬਿਠਾਇਆ। ਪਰਿਵਾਰ ਨਾਲ ਜਦੋਂ ਵਿਛੜ ਗਏ ਇਹ ਜਿਵੇਂ ਗੰਗੂ ਦੇ ਨਾਲ ਗਏ ਆਉਣ ਵਾਲੇ ਦਿਨਾਂ ਦੇ ਅੰਦਰ ਵਿਦਵਾਨ ਸੱਜਣ 28 ਤਰੀਕ ਨੂੰ ਇਸ ਬਾਰੇ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰਨਗੇ ਜਿਸ ਗੁਰਮੁਖ ਪਿਆਰੇ ਦੀ ਵਾਰੀ ਆਈ। ਪਰ ਮੈਂ ਬੇਨਤੀ ਕਰ ਰਿਹਾ ਹਾਂ ਕਲਗੀਧਰ ਮਹਾਰਾਜ ਸਿੰਘਾਂ ਨੂੰ ਇੱਕ ਗੱਲ ਕਹਿੰਦੇ ਨੇ ਕਿ ਸਰਸਾ ਦੇ ਅੰਦਰ ਘੋੜਿਆਂ ਦੇ ਸਹਿਤ ਸਰਸਾ ਨੂੰ ਪਾਰ ਕਰਨ ਵਾਸਤੇ ਠਿੱਲ ਜਾਓ। ਸਤਿਗੁਰੂ ਮਹਾਰਾਜ ਦਾ ਹੁਕਮ ਮੰਨਿਆ ਸਾਧ ਸੰਗਤ ਸਤਿਗੁਰੂ ਮਹਾਰਾਜ ਸਰਸਾ ਨੂੰ ਪਾਰ ਕਰਨ ਲੱਗੇ ਨੇ। ਇੱਧਰ ਬਾਬਾ ਅਜੀਤ ਸਿੰਘ, ਭਾਈ ਉਦੇ ਸਿੰਘ ਤੇ ਬਾਬਾ ਜੀਵਨ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਭਾਈ ਜੈਤਾ ਜੀ ਵੀ ਕਹਿੰਦੇ ਹਾਂ, ਇਹ ਦੁਸ਼ਮਣ ਦਾ ਮੁਕਾਬਲਾ ਕਰ ਰਹੇ ਨੇ। ਭਾਈ ਉਦੇ ਸਿੰਘ ਸ਼ਹੀਦ ਹੋ ਗਏ ਤੇ ਬਾਬਾ ਅਜੀਤ ਸਿੰਘ ਉਹਨਾਂ ਦੀ ਥਾਂ ਤੇ ਦੁਸ਼ਮਣ ਦਾ ਮੁਕਾਬਲਾ ਕਰਨ ਲੱਗੇ। ਜਦੋਂ ਘੇਰੇ ਵਿੱਚ ਆਏ ਤੇ ਬਾਬਾ ਜੀਵਨ ਸਿੰਘ ਜੀ ਆ ਗਏ, ਉਹਨਾਂ ਨੇ ਘੇਰੇ ਨੂੰ ਤੋੜਿਆ ਤੇ ਆਖਿਆ ਬਾਬਾ ਅਜੀਤ ਸਿੰਘ ਨੂੰ ਕਿ ਤੁਸੀਂ ਪਿਤਾ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਸਾ ਨੂੰ ਪਾਰ ਕਰ ਰਹੇ ਨੇ, ਤੁਸੀਂ ਵੀ ਪਾਰ ਕਰਕੇ ਉਹਨਾਂ ਦੇ ਨਾਲ ਮਿਲ ਜਾਓ। ਇੱਥੇ ਬਾਬਾ ਜੀਵਨ ਸਿੰਘ ਵੀ ਸਰਸਾ ਕਿਨਾਰੇ ਸ਼ਹੀਦੀ ਪਾ ਗਏ। ਸਤਿਗੁਰੂ ਮਹਾਰਾਜ ਕੁਝ ਸਿੰਘਾਂ ਦੇ ਸਹਿਤ ਸਰਸਾ ਨੂੰ ਪਾਰ ਕਰਕੇ ਰੋਪੜ ਵਾਲੇ ਇਲਾਕੇ ਨੂੰ ਤੁਰ ਪਏ। ਰੋਪੜ ਦੇ ਰੰਗਣਾ ਨੇ ਮੁਕਾਬਲਾ ਕੀਤਾ, ਉਹਨਾਂ ਦੀ ਭੁਗਤ ਸਵਾਰ ਕੇ ਸਤਿਗੁਰੂ ਮਹਾਰਾਜ ਹੁਣ ਅੱਗੇ ਆਪਣਾ ਸਫ਼ਰ ਜਿਹੜਾ ਨੇ ਨਾ ਉਹ ਮੁਕਾਉਣ ਲੱਗੇ ਨੇ ਤੇ ਚਮਕੌਰ ਦੇ ਪਿੰਡ ਵਿੱਚ ਜਾ ਕੇ ਇੱਕ ਬਾਗ ਦੇ ਅੰਦਰ ਉਹਨਾਂ ਨੇ ਆਪਣਾ ਡੇਰਾ ਕੀਤਾ ਹੈ। ਸਾਧ ਸੰਗਤ, ਪਿੰਡ ਦਾ ਚੌਧਰੀ, ਇੱਕ ਬੇਨਤੀ ਕਰਨ, ਪਹਿਲੀ ਵਾਰ ਸਤਿਗੁਰੂ ਇਸ ਗੜੀ ਦੇ ਅੰਦਰ ਹਵੇਲੀ ਦੇ ਅੰਦਰ ਨਹੀਂ ਗਏ। ਜੇ ਆਪਾਂ ਪ੍ਰਿੰਸੀਪਲ ਸਤਬੀਰ ਸਿੰਘ ਨੂੰ ਪੜ੍ਹਦੇ ਹਾਂ, ਹੋਰ ਵਿਦਵਾਨਾਂ ਨੂੰ ਪੜ੍ਹਦੇ ਹਾਂ, ਜਦੋਂ ਕਲਗੀਧਰ ਮਹਾਰਾਜ ਕੁਰਕਸ਼ੇਤਰ ਵੱਲ ਗਏ ਸਨ ਕੁਰਕਸ਼ੇਤਰ ਦੀ ਫੇਰੀ ਤੇ, ਉਸ ਵੇਲੇ ਵੀ ਇਸ ਜ਼ਿਮੀਦਾਰ ਬੁੱਧੀ ਚੰਦ ਦੀ ਜਿਹੜੀ ਹੈ ਨਾ ਹਵੇਲੀ ਦੇ ਅੰਦਰ ਕੁਝ ਸਮਾਂ ਮਹਾਰਾਜ ਇੱਥੇ ਗੁਜ਼ਾਰ ਕੇ ਗਏ ਸੀ ਤੇ ਉਹਨੂੰ ਸੇਵਾ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਸੀ। ਅੱਜ ਜਦੋਂ ਮਹਾਰਾਜ ਬਾਹਰ ਬੈਠੇ ਹੋਏ ਨੇ, ਜ਼ਿਮੀਦਾਰ ਨੇ ਆ ਕੇ ਬੇਨਤੀ ਕੀਤੀ, ਆਖਿਆ ਸਤਿਗੁਰੂ ਜ਼ੁਲਮ ਦਾ ਟਾਕਰਾ ਕਰ ਲਿਓ, ਸਾਡੀ ਖਾਤਰ ਮੁਕਾਬਲਾ ਦੁਸ਼ਮਣ ਦੇ ਨਾਲ ਕਰ ਰਹੇ ਹੋ, ਕਿਰਪਾ ਕਰੋ ਬਾਹਰ ਮੁਕਾਬਲਾ ਕਰਨ ਦੀ ਬਜਾਏ ਹਵੇਲੀ ਦੇ ਅੰਦਰ ਆਪ ਜੀ ਆਪਣਾ ਟਿਕਾਣਾ ਕਰੋ। ਉਸ ਜ਼ਿਮੀਦਾਰ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਇੱਕ ਗੱਲ ਹੋਰ ਧਿਆਨ ਵਿੱਚ ਰੱਖਿਓ ਸਾਧ ਸੰਗਤ, ਅੱਜ ਸਾਰਾ ਮੁਲਖਈਆ ਕੀ ਪਹਾੜੀ ਰਾਜੇ ਕੀ ਸਾਧ ਸੰਗਤ, ਸੂਬਾ ਸਰਹੰਦ, ਲਾਹੌਰ ਦਾ ਸੂਬਾ, ਕਸ਼ਮੀਰ ਦਾ ਸੂਬਾ ਜਾਂ ਜਲੰਧਰ ਦਾ ਸੂਬੇਦਾਰ ਸਤਿਗੁਰੂ ਮਹਾਰਾਜ ਦੀ ਜਾਨ ਦੇ ਵੈਰੀ ਬਣੇ ਹੋਏ ਨੇ। ਔਰੰਗਜ਼ੇਬ ਦੇ ਹੁਕਮ ਨਾਲ ਇਹ ਸਾਰੇ ਗੁਰੂ ਮਹਾਰਾਜ ਦੇ ਨਾਲ ਮੁਕਾਬਲਾ ਕਰ ਰਹੇ ਨੇ, ਪਰ ਵੇਖੋ ਉਸ ਜ਼ਿਮੀਦਾਰ ਦੇ ਉੱਤੇ ਕਿੰਨੀ ਕਿਰਪਾ ਹੈ ਆਪਣੀ ਜਾਨ ਨੂੰ ਖਤਰੇ ਦੇ ਅੰਦਰ ਪਾ ਕੇ, ਕਿਉਂਕਿ ਉਹਨੂੰ ਪਤਾ ਹੈ ਜੇ ਮੈਂ ਮੁਕਾਬਲਾ ਕਰਨ ਵਾਸਤੇ ਲੜਨ ਵਾਸਤੇ ਆਪਣੀ ਹਵੇਲੀ ਦੇਵਾਂਗਾ ਤੇ ਮੇਰੀ ਜਾਨ ਨੂੰ ਖਤਰਾ ਬਣ ਸਕਦਾ ਹੈ। ਜੇ ਸਾਧ ਸੰਗਤ ਇੱਕ ਦੁੱਧ ਪਿਆਉਣ ਵਾਲਾ ਬੱਚਿਆਂ ਨੂੰ ਮੋਤੀ ਮਹਿਰਾ ਸਾਧ ਸੰਗਤ ਕੋਲੂ ਦੇ ਅੰਦਰ ਪੀੜਿਆ ਜਾਂਦਾ ਹੈ ਤੇ ਜਿਸ ਨੇ ਸਤਿਗੁਰੂ ਮਹਾਰਾਜ ਨੂੰ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਆਪਣੀ ਹਵੇਲੀ ਦਿੱਤੀ ਉਹਨੇ ਆਪਣੀ ਜਾਨ ਨੂੰ ਕਿੰਨਾ ਖਤਰੇ ਵਿੱਚ ਪਾਇਆ, ਅੰਦਾਜ਼ਾ ਲਾਇਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਵੇਲੀ ਦੇ ਅੰਦਰ ਆ ਗਏ, ਚਾਰਾਂ ਬਾਹੀਆਂ ਤੇ ਅੱਠ ਅੱਠ ਸਿੰਘਾਂ ਨੂੰ ਖੜਾ ਕਰ ਦਿੱਤਾ, ਦੋ ਜਿਹੜੇ ਸਨ ਦਰਵਾਜ਼ੇ ਤੇ ਖੜੇ ਕਰ ਦਿੱਤੇ ਤੇ ਬਾਕੀ ਜਿਹੜੇ ਸਨ ਉਹਨਾਂ ਨੂੰ ਘੁੰਮਣ ਵਾਸਤੇ ਪ੍ਰੇਰਨਾ ਕਰ ਦਿੱਤੀ ਹਵੇਲੀ ਦੇ ਅੰਦਰ, ਤੇ ਆਪ ਸਤਿਗੁਰੂ ਮਹਾਰਾਜ ਜਿਹੜਾ ਹਵੇਲੀ ਦੇ ਅੰਦਰ ਚੁਬਾਰਾ ਸੀ ਉਸ ਦੇ ਅੰਦਰ ਸਾਹਿਬਜ਼ਾਦਿਆਂ ਦੇ ਸਹਿਤ ਜਾ ਕੇ ਬਿਰਾਜਮਾਨ ਹੋ ਗਏ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਪਾਸੇ ਧਿਆਨ ਰੱਖਿਆ ਹੋਇਆ ਹੈ। ਇੱਧਰੋਂ ਸਾਧ ਸੰਗਤ ਸੂਬਾ ਸਰਹੰਦ ਵਜ਼ੀਰ ਖਾਂ ਢੰਡੋਰਾ ਪਟਵਾਉਂਦਾ ਹੈ, ਕਹਿੰਦਾ ਕਲਗੀਧਰ ਮਹਾਰਾਜ ਜੇ ਆਪਣਾ ਭਲਾ ਚਾਹੁੰਦੇ ਹੋ ਤੇ ਤੁਸੀਂ ਹਕੂਮਤ ਦੇ ਆਪਣੇ ਆਪ ਨੂੰ ਗ੍ਰਿਫਤਾਰ ਕਰਾ ਦਿਓ, ਹਵਾਲੇ ਕਰ ਦਿਓ ਤੇ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ। ਪਰ ਧਿਆਨ ਦੇਵਿਓ ਸਾਧ ਸੰਗਤ, ਕਲਗੀਧਰ ਮਹਾਰਾਜ ਨੇ ਗੜੀ ਦੇ ਵਿੱਚੋਂ ਆਵਾਜ਼ ਨਹੀਂ ਦਿੱਤੀ ਜਾਂ ਕੋਈ ਜਵਾਬ ਨਹੀਂ ਦਿੱਤਾ, ਬਲਕਿ ਤੀਰਾਂ ਦੀ ਵਰਖਾ ਜਿਹੜੀ ਹੈ ਉਹ ਦੁਸ਼ਮਣ ਦੇ ਦਲ ਤੇ ਸ਼ੁਰੂ ਕਰ ਦਿੱਤੀ। ਤੇ ਇੱਧਰੋਂ ਜਦੋਂ ਜੰਗ ਆਰੰਭ ਹੋਈ ਹੈ ਸੂਬਾ ਸਰਹੰਦ ਨੇ ਵੇਖਿਆ ਬੜਾ ਨੁਕਸਾਨ ਹੋ ਰਿਹਾ, ਅੰਦਰੋਂ ਸਿੰਘ ਸਾਡੀਆਂ ਫੌਜਾਂ ਦੇ ਛੱਕੇ ਛੁਡਾਈ ਜਾ ਰਹੇ ਨੇ। ਉਹਨੇ ਨਾਰ ਖਾਂ ਨੂੰ, ਜ਼ਿਲ੍ਹਾ ਮਲੇਰਕੋਟਲੀਆ ਸੀ, ਬੜਾ ਬਹਾਦਰ ਸੀ, ਇਹਨੂੰ ਇੱਕ ਤਾਣਾ ਮਾਰਿਆ। ਕਹਿਣ ਲੱਗਾ, ਕੇਵਲ ਆਪਣੀ ਬਹਾਦਰੀ ਦੀਆਂ ਗੱਲਾਂ ਆਪਣੀਆਂ ਜਨਾਨੀਆਂ ਕੋਲ ਕਰਨ ਜੋਗੇ ਹੋ ਜਾਂ ਮੈਦਾਨੇ ਜੰਗ ਦੇ ਅੰਦਰ ਵੀ ਕੁਝ ਕਰਕੇ ਵਿਖਾਓਗੇ? ਤੇ ਕਹਿੰਦੇ ਨੇ, ਨਾਰ ਖਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਸੂਬੇ ਸਰਹੰਦ ਨੂੰ, ਵਜ਼ੀਰ ਖਾਂ ਨੂੰ, ਜੇ ਮੇਰਾ ਜਿਉਣਾ ਤੈਨੂੰ ਚੰਗਾ ਨਹੀਂ ਨਾ ਲੱਗਦਾ ਤੇ ਫਿਰ ਮੈਂ ਕਲਗੀਧਰ ਮਹਾਰਾਜ ਦੇ ਮੁਕਾਬਲੇ ਵਿੱਚ ਜਾਵਾਂਗਾ। ਪਰ ਨਾਲ ਹੀ ਇੱਕ ਗੱਲ ਕਹੀ, ਕਹਿਣ ਲੱਗਾ, ਵੇਖਦਾ ਹਾਂ ਮੇਰੇ ਮਗਰ ਕਿੰਨੇ ਕੁ ਆਉਂਦੇ ਨੇ। ਜਦੋਂ ਇਹ ਮੇਨੇ ਦੀ ਗੱਲ ਸੁਣੀ ਤੇ ਕਹਿੰਦੇ ਨੇ, ਨਾਰ ਖਾਂ ਸਭ ਤੋਂ ਅੱਗੇ ਤੁਰਿਆ, ਮਗਰ ਗਣੀ ਖਾਂ ਤੇ ਮਗਰ ਹੀ ਖਵਾਜਾ ਮਹਿਮੂਦ ਜਿਹੜਾ ਹੈ ਇਹ ਵੀ ਆ ਗਿਆ ਤੇ ਇਹਨੇ ਪੌੜੀ ਲਾਈ ਹੈ ਗੜੀ ਦੇ ਅੰਦਰ ਵੜਨ ਵਾਸਤੇ। ਜਦੋਂ ਇਹਨੇ ਸਿਰ ਚੁੱਕਿਆ, ਕਲਗੀਧਰ ਮਹਾਰਾਜ ਨੇ ਤੀਰ ਚਲਾਇਆ ਤੇ ਆਖਿਆ, ਨਾਰ ਖਾਂ ਆਪਣੇ ਆਪ ਨੂੰ ਸੰਭਾਲੀ, ਤੀਰ ਆ ਰਿਹਾ। ਤੇ ਤੀਰ ਆਉਂਦਿਆਂ ਸਾਰ ਨਾਰ ਖਾਂ ਨੂੰ ਲੱਗਾ, ਨਾਰ ਖਾਂ ਧਰਤੀ ਤੇ ਡਿੱਗ ਪਿਆ, ਜਾਨ ਨਿਕਲ ਗਈ। ਗਰੀ ਖਾਂ ਨੇ ਸਿਰ ਚੁੱਕਿਆ ਤੇ ਗਰੀ ਖਾਂ ਨੂੰ ਮਹਾਰਾਜ ਨੇ ਗੁਰਜ ਮਾਰ ਕੇ ਧਰਤੀ ਤੇ ਸੁੱਟ ਦਿੱਤਾ। ਤੇ ਜਿਹੜਾ ਖਵਾਜਾ ਮਹਿਮੂਦ ਹੈ ਨਾ, ਉਹ ਜਦੋਂ ਵੇਖਦਾ ਹੈ ਦੋ ਮਰ ਗਏ ਨੇ, ਆਪਣੇ ਆਪ ਨੂੰ ਬਚਾ ਕੇ ਕੰਧ ਦੀ ਓੜ ਲੈ ਕੇ ਥੱਲੇ ਲੁਕ ਗਿਆ। ਤੇ ਜ਼ਫਰਨਾਮੇ ਦੇ ਅੰਦਰ ਜਦੋਂ ਮਹਾਰਾਜ ਨੇ ਔਰੰਗਜ਼ੇਬ ਨੂੰ ਸਹੀ ਸਹੀ ਗੱਲਾਂ ਲਿਖੀਆਂ ਤੇ ਕਹਿਣ ਲੱਗੇ, ਤੇਰੇ ਦੋ ਜਰਨੈਲ ਧਰਤੀ ਤੇ ਸੁੱਟੇ, ਪਰ ਇੱਕ ਜਿਹੜਾ ਖਵਾਜਾ ਮਹਿਮੂਦ ਉਹਨੂੰ ਮਰਦੂਦ ਲਿਖਿਆ, ਡਰਪੋਕ, ਜੇ ਨਾ ਡਰਦਾ ਤੇ ਇੱਕ ਤੀਰ ਉਹਨੂੰ ਵੀ ਬਖਸ਼ ਕੇ ਹਮੇਸ਼ਾ ਦੀ ਤਰ੍ਹਾਂ ਉਹਨੂੰ ਵੀ ਸਦਾ ਦੀ ਨੀਂਦ ਸੁਆ ਦੇਣਾ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੁਕਾਬਲਾ ਆਰੰਭ ਕਰ ਦਿੱਤਾ। ਦੁਸ਼ਮਣ ਇੱਕੋ ਦਮ ਹਮਲਾ ਗੜੀ ਤੇ ਕਰਨਾ ਚਾਹੁੰਦਾ ਹੈ। ਪਿਆਰਾ ਭਾਈ ਹਿੰਮਤ ਸਿੰਘ ਸਾਹਮਣੇ ਆ ਗਿਆ, ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਹੁਣ ਦੁਸ਼ਮਣ ਦਾ ਮੁਕਾਬਲਾ ਕਰਨ ਦੀ ਆਗਿਆ ਦੇਵੋ। ਚਾਰ ਸਿੱਖ ਸਿੰਘ ਉਹਨੇ ਆਪਣੇ ਨਾਲ ਲੈ ਗੜੀ ਦਾ ਦਰਵਾਜ਼ਾ ਖੋਲ ਕੇ ਬਾਹਰ ਨਿਕਲਿਆ। ਦੁਸ਼ਮਣ ਦਾ ਮੁਕਾਬਲਾ ਉਹਨਾਂ ਨੇ ਕੀਤਾ, ਬਹੁਤਿਆਂ ਨੂੰ ਅਮਾਰ ਕੇ ਬਾਅਦ ਵਿੱਚ ਆਪ ਸ਼ਹੀਦੀ ਦਾ ਜ਼ਾਮ ਪੀ ਗਏ। ਛੇ ਛੇ ਸਿੰਘਾਂ ਦੇ ਜਥੇ ਮਹਾਰਾਜ ਨੇ ਦੋ ਹੋਰ ਭੇਜੇ, ਉਹਨਾਂ ਨੇ ਵੀ ਬਾਹਰ ਜਾ ਕੇ ਮੁਕਾਬਲਾ ਕੀਤਾ। ਪਰ ਬਹੁਤਿਆਂ ਦਾ ਮੁਕਾਬਲਾ ਬਹੁਤੀ ਦੇਰ ਨਾ ਕਰਦਿਆਂ ਸ਼ਹਾਦਤ ਦਾ ਜ਼ਾਮ ਪੀ ਗਏ। ਆਖਰ ਕਲਗੀਧਰ ਮਹਾਰਾਜ ਦੇ ਸਾਹਮਣੇ ਵੱਡੇ ਸਾਹਿਬਜ਼ਾਦੇ ਆ ਕੇ ਖੜੇ ਹੋ ਗਏ, ਬਾਬਾ ਅਜੀਤ ਸਿੰਘ ਜੀ। ਆਗਿਆ ਮੰਗੀ ਸਤਿਗੁਰੂ ਜੀ ਨੂੰ, ਕਹਿਣ ਲੱਗੇ, ਮੈਨੂੰ ਵੀ ਆਗਿਆ ਦਿਓ, ਮੈਂ ਵੀ ਮੈਦਾਨੇ ਜੰਗ ਦੇ ਅੰਦਰ ਜਾਣਾ ਚਾਹੁੰਦਾ। ਤੇ ਸਤਿਗੁਰੂ ਮਹਾਰਾਜ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਕਦੀ ਹੱਥੀ ਤੋਰਿਆ ਸੀ ਪਿਤਾ ਨੂੰ, ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ, ਕਸ਼ਮੀਰੀ ਪੰਡਤਾਂ ਦੀ ਇਮਦਾਦ ਕਰਨ ਵਾਸਤੇ। ਪਰ ਜਦੋਂ ਉਹਨਾਂ ਨੇ ਸ਼ਹਾਦਤ ਦਾ ਜ਼ਾਮ ਪੀਤਾ ਤੇ ਸ਼ਹੀਦ ਪਿਤਾ ਦਾ ਮੈਂ ਪੁੱਤਰ ਕਹਾਇਆ, ਤੇ ਅੱਜ ਕਹਿਣ ਲੱਗੇ, ਪੁੱਤਰਾ ਤੈਨੂੰ ਭੇਜ ਰਿਹਾ ਮੈਦਾਨੇ ਜੰਗ ਦੇ ਅੰਦਰ, ਤੈਨੂੰ ਲੜਦਿਆਂ ਮੈਂ ਆਪ ਵੇਖਾਂਗਾ। ਜਦੋਂ ਸ਼ਹੀਦੀ ਦਾ ਜ਼ਾਮ ਪੀਵੇਂਗਾ, ਤੇਰੀ ਸ਼ਹਾਦਤ ਤੋਂ ਬਾਅਦ ਅੱਜ ਮੈਂ ਸ਼ਹੀਦ ਪੁੱਤਰਾਂ ਦਾ ਪਿਤਾ ਖਵਾਉਣ ਦਾ ਵੀ ਜਿਹੜਾ ਨਾ ਹੱਕਦਾਰ ਬਣ ਜਾਵਾਂਗਾ। ਬਾਬਾ ਅਜੀਤ ਸਿੰਘ ਜੀ ਤੁਰੇ ਨੇ, ਪਰ ਉਹਨਾਂ ਨੇ ਤੁਰਨ ਲੱਗਿਆ ਇੱਕ ਗੱਲ ਕਹੀ, ਕਹਿਣ ਲੱਗੇ, ਨਾਮ ਮੇਰਾ ਅਜੀਤ ਰੱਖਿਆ ਜੇ, ਨਾਮ ਮੇਰਾ ਅਜੀਤ ਰੱਖਿਆ ਜੇ, ਤੇ ਹੁਣ ਮੈਂ ਜਿੱਤ ਕੇ ਆਵਾਂਗਾ। ਪਰ ਕਹਿਣ ਲੱਗੇ, ਜੇ ਜਿੱਤ ਕੇ ਨਾ ਆਇਆ ਤੇ ਫਿਰ ਜ਼ਿੰਦਾ ਮੁੜ ਕੇ ਨਹੀਂ ਆਵਾਂਗਾ। ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ, ਜੀਤਾ ਨਾਲ ਹੀ ਕਹਿੰਦੇ ਨੇ, ਜੀਤਾ ਜੀਤਾ ਨਹੀਂ ਆਊਂਗਾ। ਜੇ ਮੈਂ ਜਿਉਂਦਾ ਰਿਹਾ ਤੇ ਫਿਰ ਜਿੱਤ ਪ੍ਰਾਪਤ ਕਰਾਂਗਾ, ਤੇ ਜੇ ਮੈਂ ਜਿੱਤ ਨਾ ਪ੍ਰਾਪਤ ਕਰ ਸਕਿਆ ਤੇ ਪਿਤਾ ਜੀ ਫਿਰ ਜਿਉਂਦਾ ਮੁੜ ਕੇ ਨਹੀਂ ਆਵਾਂਗਾ। ਭਾਈ ਮੋਹਕਮ ਸਿੰਘ ਪੰਜਾਂ ਪਿਆਰਿਆਂ ਦੇ ਵਿੱਚੋਂ ਇਹਨਾਂ ਦੇ ਨਾਲ ਤੇ ਨਾਲ ਹੋਰ ਛੇ ਸਿੰਘ ਭੇਜੇ, ਅੱਠਾਂ ਦਾ ਜਥਾ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਚਲਾ ਗਿਆ। ਪਹਿਲਾਂ ਬਾਬਾ ਜੀ ਨੇ ਤੀਰਾਂ ਦੇ ਨਾਲ ਸਥਾਰ ਲਾਏ, ਉਸ ਤੋਂ ਬਾਅਦ ਨੇਜੇ ਨਾਲ ਦੁਸ਼ਮਣ ਦੇ ਆਹੂ ਲਾਏ। ਨੇਜਾ ਕਿਸੇ ਮੁਸਲਮਾਨ ਦੇ ਸਰੀਰ ਦੇ ਉੱਤੇ ਸੰਜੋਹ ਜਰੇ ਬਖਤਰ ਪਾਏ ਹੋਏ ਸੀ, ਜਦੋਂ ਉਹਨੂੰ ਮਾਰਿਆ ਤੇ ਉਸਦੇ ਅੰਦਰ ਖੁੱਭ ਗਿਆ, ਅਨੀ ਮੁੜ ਗਈ, ਨੇਜਾ ਟੁੱਟ ਗਿਆ ਤੇ ਬਾਬਾ ਜੀ ਨੇ ਤਲਵਾਰ ਸੰਭਾਲ ਲਈ। ਤਲਵਾਰ ਦੇ ਨਾਲ ਆਓ ਲਾਂਦਿਆਂ ਆਖਰ ਬਾਬਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ। ਇੱਧਰ ਸਤਿਗੁਰੂ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ ਦੀ ਸ਼ਹਾਦਤ ਦਾ ਜਕਾਰੇ ਦੇ ਨਾਲ ਸਵਾਗਤ ਕੀਤਾ। ਬਾਬਾ ਜੁਝਾਰ ਸਿੰਘ ਜੀ ਸਾਹਮਣੇ ਆ ਗਏ, ਹੱਥ ਜੋੜ ਕੇ ਬੇਨਤੀ ਕੀਤੀ, ਪਿਤਾ ਜੀ ਹੁਣ ਆਗਿਆ ਦਿਓ, ਕਿਉਂਕਿ ਵੱਡਾ ਭਰਾ ਉਡੀਕ ਰਿਹਾ, ਉਹਨਾਂ ਤੋਂ ਬਗੈਰ ਮੈਂ ਹੁਣ ਇੱਥੇ ਕੁਝ ਖਾ ਨਹੀਂ ਸਕਦਾ, ਪਾ ਨਹੀਂ ਸਕਦਾ, ਜ਼ਿੰਦਾ ਨਹੀਂ ਰਹਿ ਸਕਦਾ, ਕਿਰਪਾ ਕਰੋ ਮੈਨੂੰ ਵੀ ਆਗਿਆ ਦਿਓ। ਤੇ ਸੋਹਣ ਸਿੰਘ ਸ਼ੀਤਲ ਨੇ ਬੜੀ ਸੁੰਦਰ ਗੱਲ ਲਿਖੀ, ਉਹ ਕਹਿੰਦੇ ਨੇ ਗੁਰੂ ਮਹਾਰਾਜ ਨੇ ਇੱਕ ਗੱਲ ਕਹੀ, ਕਹਿਣ ਲੱਗੇ ਪੁੱਤਰ ਜੇ ਅੱਜ ਤੈਨੂੰ ਆਵਾਜ਼ ਮਾਰ ਕੇ ਮੈਦਾਨੇ ਜੰਗ ਦੇ ਅੰਦਰ ਤੋਰਨਾ ਪੈਂਦਾ ਨਾ, ਤੇ ਜਦੋਂ ਧਰਮ ਦੀ ਖਾਤਰ ਕੁਰਬਾਨੀ ਕਰਨ ਦੀ ਲੋੜ ਪੈਂਦੀ ਤੇ ਹਰ ਵਾਰੀ ਆਵਾਜ਼ਾਂ ਮਾਰਨੀਆਂ ਪੈਣੀਆਂ ਸੀ, ਪਰ ਅੱਜ ਤੇਰੀ ਜਿਹੜੀ ਇਹ ਕਥਾ ਹੈ, ਤੇਰਾ ਜਿਹੜਾ ਇਤਿਹਾਸ ਹੈ, ਇਸ ਨਾਲ ਜਦੋਂ ਜਦੋਂ ਵੀ ਧਰਮ ਦੀ ਖਾਤਰ ਕੁਰਬਾਨੀਆਂ ਦੀ ਲੋੜ ਪਵੇਗੀ, ਆਵਾਜ਼ ਮਾਰਨੀ ਨਹੀਂ ਪਵੇਗੀ, ਬਲਕਿ ਮਰਜੀਵੜੇ ਸਿਰ ਲੱਤ ਸੂਰਮੇ ਆਪ ਆਪਣੇ ਆਪ ਨੂੰ ਹਾਜ਼ਰ ਕਰਨਗੇ। ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ ਨੇ। ਬਾਬਾ ਜੁਝਾਰ ਸਿੰਘ ਜੀ ਸਾਥੀਆਂ ਨੂੰ ਨਾਲ ਲੈ ਕੇ ਮੈਦਾਨੇ ਜੰਗ ਦੇ ਅੰਦਰ ਚਲੇ ਗਏ ਨੇ। ਸਤ ਸੰਗਤ, ਦੁਸ਼ਮਣ ਦੇ ਆਓ ਲਾਏ ਤੇ ਬੇਨਤੀ ਕਰਾਂ ਬਹੁਤਿਆਂ ਦਾ ਬਹੁਤੀ ਦੇਰ ਮੁਕਾਬਲਾ ਕਰਦਿਆਂ ਬਾਬਾ ਜੀ ਮੈਦਾਨੇ ਜੰਗ ਦੇ ਅੰਦਰ ਟਿਕ ਨਾ ਸਕੇ ਤੇ ਇਤਿਹਾਸਕਾਰ ਕਹਿੰਦੇ ਨੇ ਇੱਧਰ ਸੂਰਜ ਆਕਾਸ਼ ਵਿੱਚ ਛਿਪਿਆ ਤੇ ਇੱਧਰ ਜਿਹੜਾ ਸੀ ਗੁਰੂ ਮਹਾਰਾਜ ਦਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਉਹ ਸ਼ਹਾਦਤ ਦਾ ਜਾਮ ਪੀ ਗਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਵੀ ਆਪਣੇ ਪੁੱਤਰ ਦੀ ਸ਼ਹਾਦਤ ਦਾ ਜਕਾਰਾ ਛੱਡ ਦੇਣ। ਤੇ ਸਾਧ ਸੰਗਤ, ਹੁਣ ਮਹਾਰਾਜ ਨੇ ਆਪਣਾ ਫੈਸਲਾ ਸੁਣਾ ਦਿੱਤਾ ਕਿ ਸਵੇਰ ਹੁੰਦਿਆਂ ਸਾਰ ਅਸੀਂ ਆਪ ਮੈਦਾਨੇ ਜੰਗ ਦੇ ਅੰਦਰ ਜਾਵਾਂਗੇ। ਭਾਈ ਦਇਆ ਸਿੰਘ ਨੇ ਆਪਣੇ ਤੌਰ ਤੇ ਬੇਨਤੀ ਕੀਤੀ, ਪਰ ਸਤਿਗੁਰੂ ਕਹਿਣ ਲੱਗੇ ਜਿਸ ਧਰਤੀ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਮੇਰਾ ਪੁੱਤਰ, ਮੇਰੇ ਪਿਆਰੇ ਸਿੱਖ ਸ਼ਹੀਦ ਹੋਏ ਨੇ, ਇਸ ਨਾਲੋਂ ਚੰਗੀ ਹੋਰ ਜਗ੍ਹਾ ਕੋਈ ਨਹੀਂ ਹੋ ਸਕਦੀ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਇਹ ਜਦੋਂ ਗੱਲ ਕਹੀ ਤੇ ਭਾਈ ਦਇਆ ਸਿੰਘ ਨੇ ਪੰਜਾਂ ਦੇ ਰੂਪ ਵਿੱਚ, ਪੰਥ ਦੇ ਰੂਪ ਵਿੱਚ ਹੁਕਮ ਕੀਤਾ ਤੇ ਸਤਿਗੁਰੂ ਨੇ ਹੁਕਮ ਮੰਨਿਆ। ਤੇ ਜਿਵੇਂ ਗੜੀ ਦੇ ਵਿੱਚੋਂ ਭਾਈ ਦਇਆ ਸਿੰਘ, ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਲੈ ਕੇ ਸਤਿਗੁਰੂ ਮਹਾਰਾਜ ਗੜੀ ਦੇ ਵਿੱਚੋਂ ਬਾਹਰ ਨਿਕਲੇ ਤੇ ਜਿਵੇਂ ਉਹਨਾਂ ਨੇ ਤਾੜੀ ਮਾਰੀ, ਲੋਕ ਛੁਪ ਕੇ ਨਹੀਂ ਗਏ, ਆਖਿਆ ਸਿੱਖਾਂ ਦਾ ਗੁਰੂ ਜਾ ਰਿਹਾ। ਤੇ ਸਤ ਸੰਗਤ ਉਸੇ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਗੜੀ ਦੇ ਵਿੱਚੋਂ ਬਾਹਰ ਚਲੇ ਗਏ, ਬਾਹਰ ਜਾਣ ਤੋਂ ਪਹਿਲਾਂ ਆਪਣਾ ਰੂਪ ਭਾਈ ਸੰਗਤ ਸਿੰਘ ਨੂੰ ਦੇ ਕੇ ਗਏ। ਭਾਈ ਸੰਗਤ ਸਿੰਘ ਨੇ ਆਪਣੇ ਸਾਥੀਆਂ ਦੇ ਸਹਿਤ ਜਿਵੇਂ ਮੁਕਾਬਲਾ ਕੀਤਾ, ਭਾਈ ਸੰਗਤ ਸਿੰਘ ਦੀ ਕਲਗੀ ਵੇਖ ਕੇ ਉਹਨਾਂ ਲੋਕਾਂ ਨੇ ਭਾਈ ਸਾਹਿਬ ਦਾ ਸੀਸ ਜਿਹੜਾ ਸੀ ਧੜ ਨਾਲੋਂ ਅੱਡ ਕੀਤਾ, ਵਜ਼ੀਰ ਖਾਨ ਤੱਕ ਪਹੁੰਚਾਇਆ ਤੇ ਵਜ਼ੀਰ ਖਾਨ ਸਮਝ ਗਿਆ ਇਹ ਗੁਰੂ ਮਹਾਰਾਜ ਦਾ ਸੀਸ ਨਹੀਂ, ਬਲਕਿ ਇਹ ਉਹਨਾਂ ਦੇ ਹਮ ਸੂਰਤ ਕਿਸੇ ਸਿੱਖ ਦਾ ਜਿਹੜਾ ਹੈ ਸੀਸ ਹੈ। ਗੁਰੂ ਮਹਾਰਾਜ ਸਾਨੂੰ ਭੁਲੇਖਾ ਦੇ ਕੇ ਨਿਕਲ ਗਏ ਹਨ ਤੇ ਸਾਧ ਸੰਗਤ ਜਿਸ ਫੌਜ ਦਾ ਜਰਨੈਲ ਜਿੰਦਾ ਦੁਸ਼ਮਣ ਦੇ ਘੇਰੇ ਵਿੱਚੋਂ ਨਿਕਲ ਜਾਵੇ, ਜਿੱਤ ਉਸਦੀ ਹੁੰਦੀ ਹੈ। ਸਤਿਗੁਰੂ ਮਹਾਰਾਜ ਜਿਵੇਂ ਮਾਛੀਵਾੜੇ ਦੇ ਜੰਗਲਾਂ ਵੱਲੋਂ ਬਾਹਰ ਨਿਕਲਦੇ ਹੋਏ ਗਏ, ਇੱਧਰ ਸਾਹਿਬਜ਼ਾਦਿਆਂ ਦੀ ਜਿਵੇਂ ਸ਼ਹਾਦਤ ਹੋਈ, ਛੋਟੇ ਸਾਹਿਬਜ਼ਾਦਿਆਂ ਨੇ ਨੀਹਾਂ ਦੇ ਅੰਦਰ ਜਿਵੇਂ ਸ਼ਹਾਦਤ ਦਾ ਜਾਮ ਪੀਤਾ, ਆਉਣ ਵਾਲੇ ਦਿਨਾਂ ਦੇ ਅੰਦਰ ਗੁਰੂ ਸਵਾਰੇ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰਨਗੇ। ਬਸ ਮੈਂ ਇੱਕੋ ਬੇਨਤੀ ਕਰਾਂਗਾ, ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਹੋਇਆਂ ਭਾਈ ਆਪਾਂ ਸਾਰੇ ਕੇਸਾ ਧਾਰੀ ਬਣੀਏ, ਬਾਣੀ ਬਾਣੇ ਦੇ ਧਾਰਨੀ ਹੋਈਏ ਤੇ ਸਤਿਗੁਰੂ ਦੀਆਂ ਖੁਸ਼ੀਆਂ ਆਪਣੇ ਜੀਵਨ ਦੇ ਅੰਦਰ ਪ੍ਰਾਪਤ ਕਰੀਏ। ਆਓ ਲੜੀਵਾਰ ਜਿਹੜਾ ਸ਼ਬਦ ਹੈ ਨਾ, ਇਸ ਦੀ ਵਿਚਾਰ ਆਪਾਂ ਸਾਂਝੀ ਕਰੀਏ ਜਿਹੜਾ ਸਤਿਗੁਰਾਂ ਨੇ ਮੁੱਖ ਵਾਕ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਇੱਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਰਾਗ ਸੂਹੀ ਬਾਣੀ ਸ਼ੇਖ ਫਰੀਦ ਜੀ ਕੀ।
ਰਾਗ ਸੂਹੀ ਹੈ, ਬਾਣੀ ਇਹ ਜਿਹੜਾ ਸ਼ਬਦ ਹੈ ਇਹ ਸ਼ੇਖ ਫਰੀਦ ਜੀ ਦਾ। ਬੇਨਤੀ ਕਰਾਂ ਸਾਧ ਸੰਗਤ, ਵੈਸੇ ਜਦੋਂ ਆਪਾਂ ਭਗਤਾਂ ਦੀ ਗਿਣਤੀ ਕਰਦੇ ਹਾਂ ਨਾ, ਉੱਥੇ ਫਰੀਦ ਜੀ ਵਾਸਤੇ ਵੀ ਭਗਤ ਹੀ ਸ਼ਬਦ ਵਰਤਿਆ ਜਾਂਦਾ, ਪਰ ਇੱਥੇ ਜਿੱਥੇ ਵੀ ਸਲੋਕ ਸ਼ੇਖ ਫਰੀਦ ਜੀ ਕੇ, ਬਾਬਾ ਫਰੀਦ ਜੀ ਦੀ ਬਾਣੀ ਦੇ ਨਾਲ ਸ਼ੇਖ ਸ਼ਬਦ ਆਇਆ, ਤੇ ਆਪਾਂ ਸ਼ੇਖ ਹੀ ਵਰਤੀਏ, ਕਿਉਂਕਿ ਜਿਹੜਾ ਅੱਖਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਐਡ ਕੀਤਾ ਉਹੀ ਵਰਤਣਾ ਚਾਹੀਦਾ ਹੈ।
ਤਪ ਤਪ ਲੋਹੇ ਲੋਹੇ ਹੱਥ ਮਰੋਰੋ।
ਤਪ ਤਪ ਕੇ ਦੁਖੀ ਹੋ ਕੇ ਲੋਹੇ ਲੋਹੇ, ਇਸ ਦਾ ਭਾਵ ਵੀ ਹੈ ਸਾਧ ਸੰਗਤ, ਦੁਖੀ ਹੋਣਾ। ਮੈਂ ਦੁਖੀ ਹੋ ਕੇ ਆਪਣੇ ਹੱਥਾਂ ਨੂੰ ਮਰੋੜਦੀ ਹਾਂ, ਭਾਵ ਹੱਥ ਮਲਦੀ ਹਾਂ।
ਬਾਵਲ ਹੋਈ ਸੋ ਸਹੁ ਲੋਰੋ।
ਝੱਲੀ ਹੋ ਕੇ, ਬਾਵਲ ਤੋਂ ਭਾਵ ਝੱਲੀ ਹੋ ਕੇ ਦੁੱਖਾਂ ਦੇ ਅੰਦਰ, ਮੈਂ ਉਸ ਵਾਹਿਗੁਰੂ ਪਰਮਾਤਮਾ ਨੂੰ, ਸੋ ਵਾਹਿਗੁਰੂ ਪਰਮਾਤਮਾ ਨੂੰ ਲੋੜਦੀ ਹਾਂ, ਲੱਭਦੀ ਹਾਂ।
ਤੈ ਸਹਿ ਮਨ ਮਹਿ ਕੀਆ ਰੋਸ।
ਸਤਿਗੁਰੂ ਦੀ ਬਖਸ਼ਿਸ਼ ਨਾਲ ਬਾਬਾ ਫਰੀਦ ਜੀ ਆਖਦੇ ਨੇ, ਐ ਮਾਲਕ ਤੂੰ ਮਨ ਵਿੱਚ ਰੋਸ ਕੀਤਾ, ਮੇਰੇ ਉੱਤੇ ਗੁੱਸਾ ਕੀਤਾ, ਇਹ ਸਵਾਰ ਕੀਤਾ ਆਪਣੇ ਆਪ ਉੱਤੇ। ਤੈ ਸਾਹਿਬ ਮਨ ਮੈਂ ਕੀਆ ਰੋਸ। ਤੈ ਸਾਹਿਬ ਤੋਂ ਭਾਵ ਹੈ ਮਾਲਕ ਤੂੰ ਮਨ ਵਿੱਚ ਗੁੱਸਾ ਕੀਤਾ, ਪਰ ਇਹ ਦੁੱਖ ਦਾ ਕਾਰਨ ਤੂੰ ਨਹੀਂ, ਦੁੱਖ ਦਾ ਕਾਰਨ ਮੇਰੇ ਆਪਣੇ ਕੀਤੇ ਕਰਮ ਨੇ, ਤੇਰਾ ਦੋਸ਼ ਨਹੀਂ, ਦੋਸ਼ ਮੇਰਾ ਹੈ। ਪਹਿਲਾਂ ਆਖਿਆ ਤੂੰ ਗੁੱਸਾ ਕੀਤਾ, ਪਰ ਨਾਲ ਹੀ ਆਖਿਆ ਰੱਬ ਜੀ ਦੋਸ਼ ਤੇਰਾ ਨਹੀਂ, ਦੋਸ਼ ਮੇਰਾ, ਕਿਉਂਕਿ ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ।
ਮੁਝੇ ਅਵਗੁਣ ਸੈ ਨਾਹੀ ਦੋਸ, ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ।
ਇਹ ਰਹਾ ਉਹਦਾ ਬੰਦ ਹੈ, ਤੈ ਸਾਹਿਬ ਕੀ, ਇਹ ਮਾਲਕ ਵਾਹਿਗੁਰੂ ਪਰਮਾਤਮਾ ਮੈਂ ਤੇਰੀ ਸੌਰ ਨਹੀਂ ਜਾਣੀ, ਤੈਨੂੰ ਪਹਿਚਾਨਿਆ ਨਹੀਂ, ਤੈਨੂੰ ਜਾਣਿਆ ਨਹੀਂ, ਭਾਵ ਮੈਂ ਤੇਰੇ ਨਾਲ ਆਪਣਾ ਸੰਬੰਧ ਨਹੀਂ ਜੋੜਿਆ।
ਜੋ ਬਨ ਖੋਏ ਪਾਸ਼ੈ ਪਸ਼ੁਤਾਨੀ।
ਜਵਾਨੀ ਬੀਤ ਗਈ ਤੇ ਹੁਣ ਮੇਰੇ ਕੋਲ ਕੇਵਲ ਪਛਤਾਵਾ ਰਹਿ ਗਿਆ, ਬੁਢੇਪਾ ਆ ਗਿਆ, ਪਛਤਾਵਾ ਰਹਿ ਗਿਆ। ਤੀਜੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਧਨ ਜੋਬਨ ਸਿਓ ਚਿੱਤ, ਹਰ ਕਾ ਨਾਮ ਨਾ ਚੇਤਈ ਵਨਜਾਰਿਆ ਮਿੱਤਰਾ, ਬੱਧਾ ਛੁੱਟੈ ਜਿੱਤ, ਹਰ ਕਾ ਨਾਮ ਨਾ ਚੇਤੈ ਪ੍ਰਾਣੀ, ਵਿਕਲ ਪਿਆ ਸੰਗ ਮਾਇਆ, ਧਨ ਸਿਓ ਰੱਤਾ ਜੋਬਨ ਮੱਤਾ, ਐਲਾ ਜਨਮ ਗਵਾਇਆ, ਧਰਮ ਸੇਤੀ ਵਾਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ, ਕਹੋ ਨਾਨਕ ਪ੍ਰਾਣੀ ਤੀਜੇ ਪੈਰੇ, ਧਨ ਜੋਬਨ ਸਿਓ ਚਿੱਤ। ਕਿਉਂਕਿ ਮਹਾਰਾਜ ਆਖਦੇ ਨੇ ਪਾਵਨ ਬਾਣੀ ਦੇ ਅੰਦਰ, ਹੁਣ ਨਹੀਂ ਭਜੇਗਾ ਤੇ ਕਦੋਂ ਭਜੇਗਾ, ਅਬ ਨਾ ਭਜਸ ਭਜਸ ਕਬ ਭਾਈ, ਹੁਣ ਨਹੀਂ ਜਪੇਗਾ ਕਦੋਂ ਜਪੇਗਾ। ਮਹਾਰਾਜ ਆਖਦੇ ਨੇ ਜਵਾਨੀ ਲੰਘ ਗਈ, ਬਾਬਾ ਫਰੀਦ ਜੀ ਕਹਿੰਦੇ ਨੇ ਹੁਣ ਕੇਵਲ ਤੇ ਕੇਵਲ ਪਛਤਾਵਾ ਰਹਿ ਗਿਆ ਹੈ।
ਰਹਾਉ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ।
ਹੁਣ ਕਾਲੀ ਕੋਇਲ ਨੂੰ ਪੁੱਛਦੇ ਨੇ ਤੂੰ ਕਾਲੀ ਕਿਉਂ, ਤੇਰਾ ਰੰਗ ਕਾਲਾ ਕਿਉਂ ਹੈ।
ਆਪਣੇ ਪ੍ਰੀਤਮ ਕੇ ਹੋ ਬਿਰਹ ਜਾਲੀ।
ਕੋਇਲ ਅੱਗੋਂ ਜਵਾਬ ਦਿੰਦੀ, ਆਪਣੇ ਪ੍ਰੀਤਮ ਨਾਲੋਂ ਵਿਛੜ ਕੇ, ਪਿਆਰੇ ਨਾਲੋਂ ਵਿਛੜ ਕੇ ਮੇਰਾ ਰੰਗ ਕਾਲਾ ਹੋ ਗਿਆ ਹੈ।
ਬਿਰਹ ਬਿਹੂਨ ਕਤ ਹੈ ਸੁਖ ਪਾਏ।
ਜਿਹੜੀ ਜੀਵ ਇਸਤਰੀ ਪਿਆਰੇ ਪਤੀ ਨਾਲੋਂ ਵਿਛੜ ਗਈ ਹੈ, ਉਹਨੂੰ ਜੀਵਨ ਦੇ ਅੰਦਰ ਕਿਵੇਂ ਸੁੱਖ ਪ੍ਰਾਪਤ ਹੋ ਸਕਦਾ ਹੈ?
ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ।
ਹਾਂ, ਵਿਛੜੀ ਹੋਈ ਨੂੰ ਪ੍ਰਭੂ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਏ ਤੇ ਪ੍ਰਭੂ ਨਾਲ ਮਿਲਾਪ ਕਰਕੇ ਉਹਨੂੰ ਸੁੱਖ ਪ੍ਰਾਪਤ ਹੋ ਜਾਂਦਾ। ਕਿਉਂਕਿ ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓਏ ਕਾਲੀ ਹੋਇਆ ਦੇਰੀ ਨਾਨਕ ਮੈਂ ਤਨ ਭੰਗ ਜਾਣ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ।
ਵਿਦਣ ਖੂਹੀ ਮੁੰਦ ਅਕੇਲੀ।
ਆ ਸੰਸਾਰ ਰੂਪੀ ਖੂਹੀ ਜਿਹੜੀ ਹੈ ਇਹ ਡਰਾਉਣੀ ਹੈ ਤੇ ਜੀਵ ਇਸਤਰੀ ਇਸ ਵਿੱਚ ਇਕੱਲੀ ਹੀ ਜਿਹੜੀ ਹੈ।
ਨਾ ਕੋ ਸਾਥੀ ਨਾ ਕੋ ਬੇਲੀ।
ਨਾ ਇਸਦਾ ਕੋਈ ਸਾਥੀ ਹੈ, ਮਦਦਗਾਰ ਹੈ, ਨਾ ਕੋਈ ਮਿੱਤਰ ਹੈ।
ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ।
ਹਾਂ, ਜਦੋਂ ਜੀਵ ਇਸਤਰੀ ਨੂੰ ਕਿਰਪਾ ਕਰਕੇ ਵਾਹਿਗੁਰੂ ਨੇ ਗੁਰੂ ਦੀ ਸੰਗਤ ਵਿੱਚ ਮਿਲਾ ਦਿੱਤਾ।
ਜਾਂ ਫਿਰ ਦੇਖਾ ਤਾਂ ਮੇਰਾ ਅਲਹੋ ਬੇਲੀ।
ਗੁਰੂ ਸੰਗਤ ਨਾਲ ਮਿਲ ਕੇ ਫਿਰ ਇਹ ਦਿਸ ਪਿਆ, ਮੈਂ ਜਿੱਧਰ ਵੇਖਦੀ ਹਾਂ ਮੈਨੂੰ ਆਪਣਾ ਅੱਲਾ ਵਾਹਿਗੁਰੂ ਪਰਮਾਤਮਾ ਹੀ ਨਜ਼ਰ ਆਉਂਦਾ, ਬੇਲੀ ਆਉਂਦਾ ਹੈ ਨਜ਼ਰ, ਮੈਨੂੰ ਮਦਦਗਾਰ ਨਜ਼ਰ ਆਉਂਦਾ ਹੈ।
ਵਾਟ ਹਮਾਰੀ ਖਰੀ ਉਡੀਣੀ।
ਜਿਹੜਾ ਇਹ ਮੇਰੇ ਜੀਵਨ ਦੀ ਜੀਵਨ ਰਾਹ ਹੈ, ਜੀਵਨ ਪੰਧ ਹੈ, ਇਹ ਬੜਾ ਡਰਾਉਣਾ ਹੈ।
ਖੰਨੇ ਹੋ ਤਿੱਖੀ ਬਹੁਤ ਪਾਈਣੀ।
ਖੰਨੇ ਦੀ ਧਾਰ ਵਰਗਾ ਤੇ ਬਹੁਤ ਤੇਜ ਹੈ।
ਉਸ ਉੱਪਰ ਹੈ ਮਾਰਗ ਮੇਰਾ।
ਉਸ ਉੱਤੇ ਹੀ ਸਾਡਾ ਰਸਤਾ ਹੈ, ਅਸੀਂ ਉਸ ਉੱਤੇ ਚੱਲ ਰਹੇ ਹਾਂ। ਭਾਵ ਇਹ ਜਿਹੜਾ ਜੀਵਨ ਦਾ ਰਸਤਾ ਹੈ ਬੜਾ ਹੀ ਔਖਾ ਹੈ ਤੇ ਬਹੁਤ ਹੀ ਖਤਰੇ ਵਾਲਾ ਹੈ। ਕਿਉਂਕਿ ਮਹਾਰਾਜ ਨੇ ਮਾਰੂ ਰਾਗ ਦੇ ਅੰਦਰ ਵੀ ਇਹ ਕਿਰਪਾ ਕੀਤੀ, ਕੁਰੀਏ ਕੁਰੀਏ ਵਹਿੰਦਿਆ ਤਲ ਗਾੜਾ ਮਹਿਰੇਰ ਵੇਖੇ ਛਿੱਟੜ ਥੀਮ ਦੋ ਜਾਮ ਖਿਸੰਦੋ ਪੈਰ। ਇਹ ਨਦੀ ਕਿਨਾਰੇ ਚੱਲਣ ਵਾਲਿਆਂ ਧਿਆਨ ਰੱਖੀ, ਰਸਤਾ ਬੜਾ ਔਖਾ ਹੈ। ਮਾੜਾ ਜਿਹਾ ਪੈਰ ਖਿਸਕ ਗਿਆ ਤੇ ਅੰਦਰੋਂ ਪੈਰਾਂ ਦੇ ਥੱਲਿਓਂ ਮਿੱਟੀ ਨਿਕਲ ਗਈ ਤੇ ਵਿੱਚ ਡਿੱਗ ਪਵੇਗਾ। ਮਹਾਰਾਜ ਵੀ ਆਖਦੇ ਨੇ ਜੀਵਨ ਪੰਥ ਬੜਾ ਔਖਾ ਹੈ।
ਸੇਖ ਫਰੀਦਾ ਪੰਥ ਸਮਾਰ ਸਵੇਰਾ।
ਪਰ ਬਾਬਾ ਫਰੀਦ ਜੀ ਆਖਦੇ ਨੇ ਇਹ ਸਾਰੇ ਕੁਝ ਤੋਂ ਬਚਣ ਵਾਸਤੇ ਅਸੀਂ ਜ਼ਿੰਦਗੀ ਦੇ ਆਰੰਭ ਤੋਂ ਹੀ, ਸਵੇਰਾ ਤੋਂ ਭਾਵ ਜ਼ਿੰਦਗੀ ਦੇ ਆਰੰਭ ਤੋਂ ਹੀ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਨਾ ਸ਼ੁਰੂ ਕਰ ਦੇਈਏ, ਉਸ ਨਾਲ ਜੁੜ ਜਾਈਏ। ਕਿਉਂਕਿ ਮਹਾਰਾਜ ਵੀ ਭਗਤ ਰਵਿਦਾਸ ਜੀ ਵੀ ਆਪਣੀ ਗੱਲ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਜਦੋਂ ਸਾਰੀ ਉਮਰ ਗੁਜ਼ਰ ਗਈ ਤੇ ਆਪਣੀ ਜ਼ਿੰਦਗੀ ਦਾ ਰਸਤਾ ਸਵਾਰਿਆ ਨਹੀਂ, ਭਾਵ ਸਹੀ ਜੀਵਨ ਦੇ ਅੰਦਰ ਰਸਤਾ ਲੱਭਿਆ ਨਹੀਂ ਤੇ ਜਦੋਂ ਹਨੇਰਾ ਪੈ ਗਿਆ ਤੇ ਫਿਰ ਕਿਵੇਂ ਟਿਕਾਣਾ ਜੀਵਨ ਪ੍ਰਾਪਤ ਹੋਵੇਗਾ? ਪਾਤਸ਼ਾਹ ਜੀ ਦੇ ਵੀ ਬਚਨ ਨੇ ਵੀ ਅਸੀਂ ਜੀਵਨ ਦੇ ਆਰੰਭ ਤੋਂ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣੀਏ, ਵਾਹਿਗੁਰੂ ਪਰਮਾਤਮਾ ਦਾ ਨਾਮ ਜਪੀਏ। ਕਿਉਂਕਿ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਕਹੁ ਨਾਨਕ ਹਰ ਭਜਨ ਬਿਨ ਬਿਰਥਾ ਜਨਮ ਸਿਰਾਨ। ਜਨਮ ਸਿਰਾਨੋ ਲੇਖਾ ਦੇਣਾ ਆਏ ਕਠਨ ਜੋਤ ਦੋਤ ਜਮ ਲੈਣਾ ਕਿਆ ਤੈ ਖਟਿਆ ਕਹਾਂ ਗਵਾਇਆ ਚਲੋ ਸ਼ਿਤਾਬ ਦੀਵਾਨ ਬੁਲਾਇਆ। ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਸੰਸਾਰ ਅੰਦਰ ਜਿਉਂਦਿਆਂ ਜੇ ਆਪਾਂ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਾਂਗੇ, ਸੰਗਤ ਨਾਲ ਜੁੜਾਂਗੇ, ਸਾਡਾ ਜੀਵਨ ਪੰਧ ਸੌਖਾ ਮੁੱਕ ਜਾਵੇਗਾ। ਕਿਉਂਕਿ ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਸ਼ਬਦ ਦਾ ਭਾਵ ਵੀ ਇਹ ਹੈ। ਅੱਜ ਦਾ ਇਤਿਹਾਸਕ ਦਿਹਾੜਾ ਵੀ ਸਾਨੂੰ ਇਹ ਪ੍ਰੇਰਣਾ ਕਰਦਾ ਹੈ ਕਿ ਅਸੀਂ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ, ਬਾਣੀ ਬਾਣੀ ਨਾਲ ਜੁੜੀਏ, ਲੋਕ ਨਾਲ ਪ੍ਰਲੋਕ ਸੌਰੇਗਾ। ਭੁੱਲਾਂ ਚੁੱਕਾਂ ਦੀ ਖਿਮਾ ਧੰਨਵਾਦ ਸਤਿਗੁਰਾਂ ਦਾ, ਆਪ ਸੰਗਤਾਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਟ ਹਮਾਰੀ ਖਰੀ ਉਡੀਣੀ, ਖੰਨੇ ਹੋ ਤਿੱਖੀ ਬਹੁਤ ਪਾਈਣੀ। ਉਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸਮਾਰ ਸਵੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।